ਆਪਾਂ ਵਿਸ਼ੇਸ਼ ਤੌਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਰਹਿਤ ਮਰਿਆਦਾ ਕਿਰਪਾ ਕਰਕੇ ਫਰਮਾਈ ਹੈ ਉਸ 'ਤੇ ਵਿਚਾਰ ਕਰਨ ਵਾਸਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸਥਾਨ 'ਤੇ ਸਜੇ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਐਸੇ ਸੁਨਹਿਰੀ ਅਸੂਰ ਸਾਨੂੰ ਕਿਰਪਾ ਕਰਕੇ ਬਖਸ਼ੇ ਹਨ, ਸੋ ਜਿਹਨਾਂ ਦੇ ਉੱਪਰ ਚੱਲਣ ਤੋਂ ਇਸ ਲੋਕ ਵਿੱਚ ਵੀ ਸਾਡੀ ਕਲਿਆਣ, ਪਰਲੋਕ ਵਿੱਚ ਵੀ ਸਾਡੀ ਸਹਾਇਤਾ ਹੁੰਦੀ ਹੈ। ਵੱਖ ਵੱਖ ਸਮਿਆਂ 'ਤੇ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਰਹਿਤ ਮਰਿਆਦਾ ਪੁੱਛੀਆਂ, ਬੇਨਤੀਆਂ ਕੀਤੀਆਂ। ਸਾਰੇ ਜੀਆਂ ਦੀ ਸਦਾ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਤੁਲਸੀ ਬਾਣੀ ਦੁਆਰਾ ਆਪਣੇ ਬਿਰਧ ਸ੍ਰੀਮੁਖ ਵਾਕ ਫਰਮਾਏ ਹਨ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ, ਗੁਰਮੁਖ ਨਾਮ ਦਾਨ ਇਸਨਾਨ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਇਹ ਸਾਰਿਆਂ ਵਾਸਤੇ ਸਾਂਝਾ ਅਸੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਇਆ। ਔਰ ਇਹ ਅਸੂਲ ਕੇਵਲ ਬਣਾਇਆ ਹੀ ਨਹੀਂ, ਹੁਕਮ ਹੀ ਨਹੀਂ ਕੀਤਾ, ਆਪ ਵੀ ਇਸ ਅਸੂਲ 'ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਚੱਲੇ ਹਨ। ਸਾਰਾ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਸਿਮਨ ਭਜਨ ਵਿੱਚ ਜੁੜ ਕੇ ਆਪੇ ਜਪੋ ਆਪਣਾ ਜਾਪ, ਆਪਣੇ ਸਰੂਪ ਦਾ ਆਪ ਚਿੰਤਨ ਕਰਨਾ, ਫਿਰ ਗੁਰੂ ਦੀਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਫਿਰ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੇ ਆਗਿਆ ਕੀਤੀ ਪੰਜਵੇਂ ਸਰੂਪ ਦੇ ਵਿੱਚ, ਇਸੇ ਤਰ੍ਹਾਂ ਤੀਸਰੇ ਸਰੂਪ ਦੇ ਵਿੱਚ ਆਪ ਜੀ ਨੇ ਆਗਿਆ ਕੀਤੀ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਣ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ, ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੀ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਬੜੇ ਨਿਯਮ ਬਣਾਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਮ ਉਦਾਰ ਨਾ ਖਾਏ। ਹਜ਼ੂਰ ਨੇ ਸਾਡੇ ਵਾਸਤੇ ਨਿਯਮ ਬਣਾਏ ਹਨ, ਬੋਲੀਆ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਚੋਲੀਏ। ਚੌਥੇ ਸਰੂਪ ਵਿੱਚ ਬਚਨ ਕੀਤੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਸਾਰੀ ਜੋ ਮਰਿਆਦਾ ਹੈ ਦਸਾਂ ਸਰੂਪਾਂ ਵਿੱਚ ਆਪ ਵਰਤ ਕੇ ਵਿਖਾਈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ, ਗੁਰ ਕਰਨੀ ਪ੍ਰਧਾਨ, ਗੁਰੂ ਘਰ ਦੇ ਵਿੱਚ ਕਮਾਈ ਪ੍ਰਧਾਨ ਹੈ, ਜੀਵਨ ਪ੍ਰਧਾਨ ਹੈ, ਕੇਵਲ ਜਵਾਨੀ ਜਵਾਨੀ ਨਹੀਂ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਦੇਸਾਂ 'ਚ ਕਾਨਫਰੰਸ ਵਿਚਰ ਕੇ ਆਪ ਅੰਮ੍ਰਿਤ ਰੂਪ ਬਾਣੀ ਪੜ੍ਹ ਪੜ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਉਪਦੇਸ਼ ਦਿੱਤਾ ਹੈ। ਸਾਡੇ ਪਾਸ ਬੜੀਆਂ ਭਾਰੀ ਮਸਾਲਾ ਹਨ। ਸਤਿਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿੱਚ ਜਦੋਂ ਪਹੁੰਚੇ ਹਨ, ਉਸ ਮੌਕੇ 'ਤੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਬੜੀ ਉੱਚੀ ਸੁਰ ਅਤੇ ਮਧੁਰ ਸੁਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਅੰਮ੍ਰਿਤ ਵੇਲਾ ਹੈ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦਾ ਪਾਠ ਉਚਾਰ ਰਹੇ ਹਨ। ਦਸਤਗੀਰ ਪੀਰ ਦਾ ਚੇਲਾ ਉਹ ਵੀ ਨਦੀ 'ਤੇ ਆ ਕੇ ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਫਿਰ ਅਲਾਹੀ ਬਾਣੀ ਦੀ ਸੁਰ ਆਵਾਜ਼ ਉਹਦੇ ਕੰਨਾਂ ਵਿੱਚ ਵੀ ਪੈਣ ਤੋਂ ਉਹਦਾ ਚਿੱਤ ਇਕਾਗਰ ਹੋਇਆ, ਜੁੜ ਗਿਆ। ਸੋ ਪਰ ਜਦੋਂ ਸੁਣਿਆ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ, ਓਟ ਪੋਟ ਭਾਲ ਸਕੇ ਵੇਦ ਕਹਿਣ ਇੱਕ ਵਾਤ, ਸ਼ੰਕਾ ਵੀ ਮਨ ਵਿੱਚ ਪੂਰੀ। ਸੋ ਕੁਛ ਦੇਰ ਲੱਗੀ, ਸਮਾਪਤੀ ਹੋਣ 'ਤੇ ਵਾਪਸ ਗਿਆ, ਪੀਰ ਨੇ ਪੁੱਛਿਆ ਲੇਟ ਕਿਉਂ ਹੈ ਜੀ? ਇੱਕ ਪੀਰ ਵੇਖਿਆ ਹੈ ਪਰ ਉਹ ਕਾਫਰ ਪ੍ਰਤੀਤ ਹੁੰਦਾ ਹੈ, ਉਹਨਾਂ ਨੇ ਕਿਹਾ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ, ਮੈਂ ਤੁਹਾਡੇ ਪਾਸੋਂ ਕੇਵਲ 14 ਤਬਕੀ ਸੁਣੇ ਸਨ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ, ਇੱਕ ਜੋ ਸਰੋਧ ਹੈ ਰਾਗ ਕਿਸੇ ਤਾਜ ਦੇ ਨਾਲ ਗਾਉਣਾ, ਇਹ ਤੁਸੀਂ ਮਨਾ ਕੀਤਾ ਹੋਇਆ ਹੈ, ਅਤੇ ਤੁਹਾਡੇ ਇਸ ਅਸਥਾਨ 'ਤੇ ਬਗਦਾਦ ਦੇ ਵਿੱਚ ਜੇ ਮਰਿਆਦਾ ਭੰਗ ਹੋ ਜਾਵੇ ਤਾਂ ਬਾਹਰ ਮਰਿਆਦਾ ਕਿਵੇਂ ਚੱਲੇਗੀ? ਸੋ ਦਸਤਗੀਰ ਪੀਰ ਨੇ ਆਪਣੇ ਚੇਲਿਆਂ ਨੂੰ ਭੇਜਿਆ, ਜਾਓ ਸੰਗ ਮਾਰ ਕਰੋ, ਪੱਥਰ ਮਾਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਭਾਵੇਂ ਪੱਥਰ ਲੈ ਕੇ ਆਏ, ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਜੈਕਾਰਾ ਸਭ ਤੋਂ ਪਹਿਲਾਂ ਉੱਥੇ ਬੁਲਾਇਆ ਹੈ, ਉਸ ਮੌਕੇ 'ਤੇ ਸੁਣ ਮੁੰਨ ਨਗਰੀ ਭਾਈ ਦੇਖ ਪੀਰ ਪਾਇਆ ਹੈ ਰਨ। ਹਜ਼ੂਰ ਨੇ ਆਗਿਆ ਕੀਤੀ, ਪੀਰ ਜੀ ਜੋ ਤੁਸੀਂ ਕਹਿੰਦੇ ਹੋ ਕਿ ਕੇਵਲ 14 ਤਬਕ ਲਿਖੇ ਨੇ, ਨਹੀਂ, ਮੁਹੰਮਦ ਸਾਹਿਬ ਨੂੰ ਇੰਨਾ ਹੀ ਪਤਾ ਹੋਵੇਗਾ। ਸੋ ਪਰ ਸਾਨੂੰ ਏਡੀ ਵੱਡੀ ਗਿਆਤ ਪਰਮੇਸ਼ਰ ਨੇ ਬਖਸ਼ੀ ਹੈ, ਇਸ ਵਾਸਤੇ ਸੱਚ ਹੀ ਕਿਹਾ ਹੈ। ਫਿਰ ਜੋ ਤੁਸੀਂ ਰਾਗ ਦੇ ਬਾਰੇ ਕਹਿੰਦੇ ਹੋ, ਰਾਗ ਦਾ ਕੋਈ ਕਸੂਰ ਨਹੀਂ, ਇੱਕ ਭਾਂਡਾ ਹੈ ਉਸ ਦੇ ਵਿੱਚ, ਭਾਵੇਂ ਮਿੱਟੀ ਦਾ ਭਾਂਡਾ ਹੈ, ਉਸ ਦੇ ਵਿੱਚ ਜੇ ਅੰਮ੍ਰਿਤ ਪਾ ਕੇ ਕੋਈ ਪੀਵੇਗਾ ਤਾਂ ਉਹ ਅਮਰ ਹੋ ਜਾਵੇਗਾ, ਉਸ ਭਾਂਡੇ ਵਿੱਚ ਜੇ ਕੋਈ ਜ਼ਹਿਰ ਪਾ ਕੇ ਪੀਵੇਗਾ ਉਹ ਜ਼ਰੂਰ ਉਹਨੇ ਮਰ ਜਾਣਾ। ਭਾਵੇਂ ਸੋਨੇ ਦੇ ਭਾਂਡੇ ਵਿੱਚ ਵੀ ਜ਼ਹਿਰ ਪਾ ਕੇ ਪੀਤੀ ਜਾਵੇ ਉਹਦੇ ਨਾਲ ਮਰ ਜਾਣਾ। ਪਰ ਜੇ ਭਾਂਡਾ ਵੀ ਸੋਨੇ ਦਾ ਹੋਵੇ ਤੇ ਵਿੱਚ ਉਹਦੇ ਅੰਮ੍ਰਿਤ ਪਾ ਕੇ ਪੀਤਾ ਜਾਵੇ ਅਮਰ ਵੀ ਹੋ ਜਾਣਾ ਤੇ ਮਹਿਮਾ ਵੀ ਦੂਣੀ ਹੈ। ਭਾਂਡੇ ਦਾ ਕਸੂਰ ਨਹੀਂ, ਜਿਹੜੀ ਚੀਜ਼ ਵਿੱਚ ਪਾਉਣੀ ਹੈ ਉਹਦਾ ਕਸੂਰ ਹੈ। ਜੋ ਤੁਸੀਂ ਕਹਿੰਦੇ ਹੋ ਕਿ ਰਾਗ ਬੜਾ ਮਾੜਾ ਹੈ, ਮਨ ਚੰਚਲ ਕਰਨ ਵਾਲਾ, ਵਿਕਾਰ ਕਰਦੇ ਹਨ, ਸੋ ਗਲਤ ਕਹਿ ਰਹੇ ਹੋ। ਰਾਗ ਦਾ ਕੋਈ ਕਸੂਰ ਨਹੀਂ, ਰਾਗ ਦੇ ਵਿੱਚ ਜਿਹੜੀ ਚੀਜ਼ ਗਾਈ ਜਾਣੀ ਹੈ ਉਹਦਾ ਅਸਰ ਮਨ ਤੇ ਪੈਣਾ। ਜੇ ਰਾਗ ਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਗਾਈਆਂ ਜਾਣ ਤਾਂ ਸੁਨਹਿਰੀ ਭਾਂਡੇ ਵਿੱਚ ਜ਼ਹਿਰ ਪਾ ਕੇ ਪੀਣ ਵਾਲੀ ਗੱਲ ਹੈ। ਪਰ ਜੇ ਰਾਗ ਦੇ ਵਿੱਚ ਪਰਮੇਸ਼ੁਰ ਦੇ ਗੁਣ ਗਾਏ ਜਾਣ ਤਾਂ ਸੁਨਹਿਰੀ ਭਾਂਡੇ ਵਿੱਚ ਅੰਮ੍ਰਿਤ ਪੀ ਕੇ ਅਮਰ ਹੋਣ ਦੀ ਨਿਆਈ, ਸੋ ਉਹ ਪਰਮੇਸ਼ੁਰ ਦੀ ਬਖਸ਼ਿਸ਼ ਹੁੰਦੀ ਹੈ। ਇਸ ਵਾਸਤੇ ਤੁਸੀਂ ਇਹ ਗਲਤ ਕਾਨੂੰਨ ਬਣਾਇਆ ਕਿ ਇੱਥੇ ਕੋਈ ਰਾਗ ਨਾ ਗਾਵੇ। ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਹ ਪਵਿੱਤਰ ਫਾਤੀ ਆਪਣੇ ਪਾਸ ਹੈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਹਰ ਰੋਜ਼ ਕੀਰਤਨ ਕਰਦੇ ਰਹੇ ਔਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਬਾਣੀ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਰਹੇ ਅਤੇ ਇਸ਼ਨਾਨ ਕਰਦੇ ਰਹੇ। ਸੋ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਤਾਲਿਆ ਕਾਸ ਲੱਖ ਮੂਰਖ ਪੁਰਖ ਵਿੱਚ ਸਭ ਦਿਖਲਾਈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਸ਼ੰਕਾ ਮਿੱਟੀ ਸੀ ਉਸ ਬਗਦਾਦ ਦੇ ਪੀਰ ਦੀ, ਨਾਲ ਇਹ ਬਖਸ਼ਿਸ਼ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ, ਜਿੱਥੋਂ ਇਹ ਕਾਨੂੰਨ ਬਣਿਆ ਔਰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਣਾਇਆ। ਅੰਮ੍ਰਿਤ ਵੇਲੇ ਦਾ ਇਸ਼ਨਾਨ, ਬਾਣੀ ਦਾ ਨਿਤਨੇਮ ਔਰ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਅਤਿਅੰਤ ਜ਼ਰੂਰੀ। ਫਿਰ ਹੋਰ ਮਰਿਆਦਾ ਦੱਸੀ ਆਪਣੇ ਪਿਆਰਿਆਂ ਨੂੰ। ਸੱਚੇ ਪਾਤਸ਼ਾਹ ਮੁਲਤਾਨ ਦੇ ਵਿੱਚ ਜਾਂਦੇ ਹਨ, ਉੱਥੋਂ ਦੇ ਪੀਰ ਦੁੱਧ ਦਾ ਕਟੋਰਾ ਭਰ ਕੇ ਲਿਆਏ। ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹਨ, ਜਾਣਦੇ ਹਨ, ਆਪਣੇ ਬਗਲ ਦੇ ਵਿੱਚੋਂ ਚਮੇਲੀ ਦਾ ਫੁੱਲ ਕੱਢ ਕੇ ਉਹਦੇ ਉੱਪਰ ਤਾਰਿਆ। ਦੱਸ ਦਿੱਤਾ ਉਹਨਾਂ ਦਾ ਖਿਆਲ ਸੀ, ਕਹਿੰਦੇ ਜੀ ਇਹ ਸ਼ਹਿਰ ਅੱਜ ਵੀ ਪਿਆਲਾ ਭਰਿਆ ਹੋਇਆ, ਇਹਦੇ ਵਿੱਚ ਦੋ ਚਾਰ ਬੂੰਦਾਂ ਦੁੱਧੀਆਂ ਨਹੀਂ ਸਮਾਉਂਦੀਆਂ। ਇਸ ਸ਼ਹਿਰ ਦੇ ਵਿੱਚ ਇਹ ਸ਼ਹਿਰ ਇੱਕ ਪਿਆਲਾ ਹੈ, ਇਹ ਪੀਰਾਂ ਰੂਪੀ ਦੁੱਧ ਨਾਲ ਭਰਿਆ ਹੋਇਆ, ਇਹਦੇ ਵਿੱਚ ਹੋਰ ਕਿਸੇ ਪੀਰ ਫਕੀਰ ਦੀ ਗੁੰਜਾਇਸ਼ ਨਹੀਂ, ਤੁਸੀਂ ਵਾਪਸ ਚਲੇ ਜਾਓ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਹਾ ਗਲਤ ਹੈ ਜੋ ਤੁਸੀਂ ਕਹਿੰਦੇ ਹੋ, ਇਹ ਨਹੀਂ ਠੀਕ। ਸੋ ਅਸੀਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਪਤੀ ਪਰਸ਼ਨ ਤੇ ਗੁਪਤੀ ਉੱਤਰ ਦਿੱਤਾ, ਚਮੇਲੀ ਦਾ ਫੁੱਲ ਉਹਦੇ ਜੋ ਬਾਟਾ ਸੀ ਜੋ ਪਾਉਂਦਾ ਸੀ ਉਸ ਭਾਂਡੇ ਦੇ ਉੱਪਰ ਤਾਰ ਦਿੱਤਾ ਹੈ, ਉੱਤਰ ਦੇ ਦਿੱਤਾ। ਭਾਈ ਬਾਲਾ ਜੀ ਪੁੱਛਦੇ ਨੇ, ਭਾਈ ਮਰਦਾਨਾ ਜੀ ਉਸ ਮੌਕੇ ਚੜ੍ਹਾਈ ਕਰ ਚੁੱਕੇ ਸਨ, ਮਹਾਰਾਜ ਏਕ ਜੀ ਕਾ ਉਪਕਾਰ ਜੀ ਨੇ ਕੀਤਾ ਹੈ, ਸੋ ਮੈਨੂੰ ਵੀ ਸਮਝਾਓ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹਨਾਂ ਨੇ ਗੁਪਤੀ ਪਰਸ਼ਨ ਸੀ ਉੱਤਰ ਇਹਨਾਂ ਨੂੰ ਦੇ ਦਿੱਤਾ ਹੈ। ਮਹਾਰਾਜ ਸਾਨੂੰ ਪਤਾ ਲੱਗੇ, ਹਜ਼ੂਰ ਕਹਿਣ ਲੱਗੇ ਜਿੱਥੇ ਵੀ ਗੁਰੂ ਕੇ ਸਿੱਖ ਨੇ ਰਹਿਣਾ ਹੈ ਉੱਥੇ ਕੋਈ ਕਿਸੇ ਪ੍ਰਕਾਰ ਦੀ ਕੁੰਨੀਆਂ ਕੌਮਾਂ ਕੋਈ ਵੀ ਉੱਥੇ ਆਦਮੀ ਜਿਹੜੇ ਵੱਸ ਰਹੇ ਹਨ ਪਹਿਲਾਂ, ਉੱਥੇ ਜਦ ਗੁਰੂ ਕਾ ਸਿੱਖ ਜਾ ਕੇ ਦੇਸ਼ ਵਿੱਚ ਰਹੇ, ਪ੍ਰਦੇਸ਼ ਵਿੱਚ ਰਹੇ, ਕਿਤੇ ਵੀ ਰਹਿਣਾ ਚਾਹੇ, ਉਸ ਮੌਕੇ 'ਤੇ ਉਹਨੂੰ ਜਾ ਕੇ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਕਿਹਾ ਸੀ ਦੁੱਧ ਦਾ ਪਿਆਲਾ ਭਰਿਆ ਹੋਇਆ, ਇਹਦੇ 'ਚ ਦੁੱਧ ਨਹੀਂ ਸਮਾਉਂਦਾ, ਅਸੀਂ ਚਮੇਲੀ ਦਾ ਫੁੱਲ ਉੱਪਰ ਤਾਰਿਆ, ਦੁੱਧ ਨਹੀਂ ਡੁੱਲਣ ਦਿੱਤਾ ਔਰ ਫੁੱਲ ਵਿੱਚ ਨਹੀਂ ਡੁੱਬਿਆ ਔਰ ਫਿਰ ਦੁੱਧ ਨੂੰ ਖਾਲੀ ਨਹੀਂ ਛੱਡਿਆ, ਇਹਦੇ ਵਿੱਚ ਖੁਸ਼ਬੂ ਕਰ ਦਿੱਤੀ ਹੈ। ਜਿੱਥੇ ਵੀ ਗੁਰੂ ਕਾ ਸਿੱਖ ਜਾਵੇ ਉੱਥੇ ਜਿੱਥੇ ਜਾਣਾ ਕਿਸੇ ਨੂੰ ਤੰਗ ਨਹੀਂ ਕਰਨਾ, ਉਹਨਾਂ ਦੇ ਵਿੱਚ ਸਮਾਈ ਕਰਨੀ ਹੈ ਜਿਵੇਂ ਫੁੱਲ ਨੇ ਸਮਾਈ ਕੀਤੀ ਹੈ ਦੁੱਧ ਦੇ ਵਿੱਚ, ਉਹ ਸਿੱਖ ਨੇ ਸਮਾਈ ਕਰਨੀ ਹੈ ਉਹਨਾਂ ਦੇ ਵਿੱਚ। ਪਰ ਸਮਾਈ ਕਰਦਿਆਂ ਹੋਇਆ ਉਹਨਾਂ ਦੇ ਵਿੱਚ ਹੀ ਨਹੀਂ ਸਮਾ ਜਾਣਾ, ਜਿਵੇਂ ਫੁੱਲ ਰਿਹਾ ਵੀ ਵਿੱਚ ਆ ਪਰ ਸ਼੍ਰੋਮਣੀ ਰਿਹਾ ਉੱਪਰ ਕਰਦਾ ਰਿਹਾ। ਗੁਰੂ ਕੇ ਸਿੱਖ ਨੇ ਆਪਣੀ ਰਹਿਤ ਮਰਿਆਦਾ ਨੂੰ ਛੱਡਣੀ, ਰਹਿਤ ਮਰਿਆਦਾ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ। ਦਸਮ ਸਰੂਪ ਦੇ ਵਿੱਚ ਜੋ ਬਚਨ ਹਨ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਹੈ ਉਸਦਾ ਚਿਹਰਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਦਸਮ ਸਰੂਪ ਦੇ ਵਿੱਚ ਵੀ ਉਹੀ ਬਚਨ ਕੀਤੇ ਹਨ, ਖਾਲਸੇ ਨੇ ਰਹਿਣਾ ਸਾਰਿਆਂ ਦੇ ਵਿੱਚ ਹੈ ਪਰ ਰਹਿਤ ਮਰਿਆਦਾ ਵਿੱਚ ਸਭ ਤੋਂ ਸ਼੍ਰੋਮਣੀ ਰਹਿਣਾ, ਔਰ ਜਿੱਥੇ ਰਹਿਣਾ ਜਿਵੇਂ ਫੁੱਲ ਦੁੱਧ ਦੇ ਵਿੱਚ ਜਦੋਂ ਰਿਹਾ ਉਹਨੇ ਦੁੱਧ ਨੂੰ ਖਾਲੀ ਨਹੀਂ ਛੱਡਿਆ, ਸਗੋਂ ਉਹਦੇ ਵਿੱਚ ਆਪਣੀ ਖੁਸ਼ਬੂ ਭਰੀ ਹੈ। ਜਿੱਥੇ ਵੀ ਗੁਰੂ ਕਾ ਸਿੱਖ ਰਹਿ ਉੱਥੇ ਭਾਵ ਭਗਤੀ ਦੀ, ਪਰਮੇਸ਼ੁਰ ਦੀ ਉਪਾਸ਼ਨਾ ਦੀ, ਕੀਰਤਨ ਦੀ, ਕਥਾ ਦੀ, ਸਿਮਰਨ ਭਜਨ ਦੀ, ਗੁਰਸਿੱਖੀ ਦੀ ਖੁਸ਼ਬੂ ਜ਼ਰੂਰ ਵਿੱਚ ਕਰਨੀ ਹੈ, ਸੋ ਕਿਸੇ ਨੂੰ ਖਾਲੀ ਨਹੀਂ ਰਹਿਣ ਦੇ ਜਿਹੜੇ ਨੇੜੇ ਤੇੜੇ ਵਾਲੇ ਹਨ। ਇਹ ਰਹਿਤ ਮਰਿਆਦਾ ਪਹਿਲੇ ਸਰੂਪ ਦੇ ਵਿੱਚ ਆਦਿ ਨੇ ਕਾਇਮ ਕੀਤੀ। ਦੂਸਰੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਭਲਾ ਜੀ ਭਾਣਾ ਜੀ ਅਤੇ ਭੁੱਲ ਗਏ ਜੀ, ਸੇਵਕ ਉਹ ਹੈ ਆਗਿਆ ਸਭਨੀ ਸਾਹਿਬ ਸੇਵਾ। ਇਹ ਮਰਿਆਦਾ ਮਹਾਰਾਜ ਸਾਹਿਬ ਨੇ ਬਣਾਈ ਹੈ, ਮਰਿਆਦਾ ਦੇ ਬਾਰੇ ਹੁਕਮ ਹੋਇਆ ਬੋਲ। ਮਰਿਆਦਾ ਹੈ ਕਿ ਆਗਿਆ ਸਭਨੀ ਸਾਹਿਬ ਸੇਵਾ, ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਪਹਿਲੇ ਸਰੂਪ ਵਿੱਚ ਬਚਨ ਹਨ ਸਲਾਮ ਜਵਾਬ ਦੋਵੇਂ ਕਰੈ, ਮੁੰਡਾ ਉੱਠਾ ਜਾਏ ਨਾਨਕ ਦੋਵੇਂ ਕੂੜੀਆਂ, ਹਾਏ ਨੰਕਾ ਆਈ ਪਾਏ। ਸਲਾਮ ਵੀ ਕੀਤੀ, ਝੁਕੇ ਵੀ, ਨਮਸਕਾਰ ਵੀ ਕੀਤੀ, ਮੱਥਾ ਵੀ ਟੇਕਿਆ। ਗੁਰੂ ਕੇ ਸਿੱਖ ਅੰਮ੍ਰਿਤ ਸ਼ਬਦ, ਗੁਰੂ ਕੇ ਸਿੱਖ ਪੁਰੈਤਾ ਸ਼ਬਦ, ਗੁਰੂ ਕੇ ਸਿੱਖ ਰਹਿਤ ਮਰਿਆਦਾ 'ਚ ਪ੍ਰਪੱਕ ਹੋ, ਗੁਰੂ ਕੇ ਸਿੱਖ ਧਰਮ ਦੇ ਕਿਰਤ ਕਰ ਵੰਡ ਕੇ ਸ਼ਬਦ, ਗੁਰੂ ਕੇ ਸਿੱਖ ਬਾਣ ਦਾ ਨਿਤ ਰੇਣੀ ਬਣ, ਇਹ ਨਹੀਂ ਜੀ ਗੱਲ ਮੇਰੇ ਪਾਸੋਂ ਹੋਣੀ। ਫਿਰ ਭਾਈ ਕੇਵਲ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ, हमने आप सुन लिया कि साध कहो सुन लिहो सब है जिन प्रेम की हो तिन ही प्रभ पायो। सो आग्ञा मनन के बराबर होर कोई बड़ी सेवा नहीं। सो सतगुरु सच्चे पातशाह गुरु अंगद साहब जी से किवें बख्शिश की थी? कारण की तीन अखर रत्न से भला जी भाणा जी से भुल गए। पुरखा यह काम नहीं सी करना भुल गए जी, तो इस तरह करना पैना भाणा जी तो ठीक है। हाँ जी भला जी, भला जी भाणा जी भुल गए जी, और दूसरा अखर अपने रत्न तो कढ़िया ही नहीं सच्चे पातशाह जी ने। बेअंत साख्य हम अपने पास इन्हें समा नहीं, बड़े गुरमुख चढ़ती तो चढ़ती कला वाले अपन कि प्रवचन सुनाने वाले ने, पर एक एक पातशाह जी के बारे में विचार के वेख लीए। यही गल होगी सिद्ध होगा, यही निचोड़ तक निकलेगा कि हुक्म मनना गुरसिखी दे विच बड़ा भारी जरूरी है, और हुक्म गुरु का मनना और किसी का नहीं। गुरु के सिखा का हुक्म जो होगा वह गुरु की मर्यादा अनुसार होगा। वो पंजा प्यारा का हुक्म गुरु का हुक्म जान करके हरेक सिंह हरेक माई भाई उस हुक्म अगे शीश झुकाना पड़ेगा। तो सतगुरु अंगद साहब सच्चे पातशाह जी जो हमेशा आग्ञा विच रहे, परवाह नहीं की ठंड के आप जी का शरीर जड़ हो जाना अत्यंत ठंड का कारण, या अद्धी रात को ठीक पहले दसना जी अद्धी रात है, हजूर कहते पुरखा फिर वे महाराज अद्धी रात है, बाबा बुढ़ा जी अगे ये बचन कह के फेल हो चुके हैं। तीसरी बारी कहा ख्याल किया रात अद्धी है, साची बोलिया कारण की वह मना तो यह बुद्धि ने क्या किया ना कि अद्धी रात है, बुद्धि के मंडल में फिरदा है। सो ये अपनी बुद्धि की चातरता छड़ गुरु के चरणों में बेनती कर बेनती की पुरखा कि रात रही है, हजूर मैं भुल गया थी। दस भाई झूठ बोलना नहीं, बोलिया सच सर्व झूठ ना बोलिया। सो की दस किन्नी रात गुजरी है सच्चे पातशाह? जिनी रात गुजारी है गुजर गई है, और जिनी तुसी बाकी रखी है सच्चे पातशाह उन्नी बाकी रही है। दास को की पता, बुद्धि की हलका तो परे हो गए। उस वेले बाबा बुढ़ा जी समझ गए कि साडे नालों पहला दर्जा ला गए। मैं भी बड़ा भारी सेवा करता सी, पर नहीं मैंने ये ख्याल थी कि मैं बड़ा सेवादार हाँ, पर आग्ञा विच चलदिया होया अपनी बुद्धि उत्ते नहीं, उत्ते गुरु की आग्ञा। तो सतगुरु अंगद साहब सच्चे पातशाह छाती नाल ला के जलों इतों तक भी कहा गया कि मुर्दा खाओ, इतों तक भी चार चफेरे फिर लग पैरें चिखा बनी हुई दे पुछया पुरखा खांदा रहे कि आग्ञा किहड़े पासों है, इहदे पैरों तो लैके सिर तक कपड़ा चकिया तीन मेल का कड़ा प्रसाद अथवा सारा सांग ही आलोप कर दिता है, छाती नाल पुट के ला लिया गुर अंगद गुर अंग ते गंगा जान तरंग उठाए। सो जे कदे कहा कि किकरा तो मठियाई झाड़ो, साहब जाने ने कह दिता कोई ऋषि मुनि पीर पैगंबर ऐसा नहीं होया जिन्हें कि बिरशां तो यह मठियाइया झाड़िया हो, इतों कंडे डिगन गए कोई पत्रे थोड़े बहुत डिग पाएंगे, इन्ना शर्मिंदा क्यों करना चाहते मैंने संगतों में, सानू नहीं चंगा लगता तो इस तरह का रहन दो बैठा रहन दो, लोग कहेंगे पागल हो गया साहब ज्यादा। पर सतगुरु अंगद साहब जी आग्ञा होंदी है अद्धा बचन रसना में निकलिया अद्धा हाले नहीं, झट उस वे कमर कसा करके जाके मठियाई झाड़नी शुरू की। सो खालसा जी जिथे गुरु की मर्यादा गुरु का हुक्म है उसे गुरु के सिख में आपा भाव मिटना पवेगा, और गुरु के हुक्म दे अगे अपना शीश झुकाना पवेगा। कहते सन कुछ लोग दसम पातशाह जी के मौके भी एक ही करन लग पा देवी पुठी पै गई, लो जी कदे गुरा ने अपने चेलिया सिखा नहीं वढ़िया, नवें पातशाह तक तो अपने सिखा की पाला होंगी आई मरदे ने ज्योदे करते रहे, उन्हें कह लगे ने असी सिखा आप ही वढ़ देना। सो उस मौके से जे कच्चे मन वाले सन तो हिल गए, पर सन गुरु के प्यारे पंज प्यारे जिन्होंने केवल यही जानिया कि शीश गुरु के चरणों से भेटा किया होया, तन मन तन सब सौंप गुरु को हुक्म मनिया पाइया, उन्हें इतने विचार वाले तहील हुजत करने का मौका ही नहीं, महाराज शीश हाजिर है। सो एक गलती कर बैठा है की गलती की महाराज, थोड़ा पहला हुक्म नहीं मनिया, दूसरा हुक्म मौके में उठाया जलों से लैके थोड़े चरणों पहुंचा सी तन मन तन थोड़े चरणों पहले ही हाजिर कर चुका सी, मैं गलती की थी, दो बारी अपने सिर में लुका के क्यों रखिया, ये मुआफी दो, और दास का शीश हाजिर है सच्चे पातशाह जी ने झटका दिता है। और एक दो झटके जा तो दूजे वास्ते बड़ी मुश्किल से हो कि पहले तो कोई शक थी और शक नहीं रही, दूसरे सिख ने सिर देना, तीसरे ने चौथे ने पंजे ने। सो आग्ञा मनी तो किड्डी वड्डी भारी दात मिली, उन्होंने पंजा ने अपना रूप बना करके बचन कहा कि खालसा मेरा रूप है खास, खालसे मैं हाँ करो निवास। गुरु घर के आग्ञा मनने सब तो वड्डी गल है। सतगुरु अमरदास सच्चे पातशाह जी आग्ञा मनी सतगुरु अंगद साहब जी ने जो जो हुक्म किया। मैं तो साहबजादिया पहले पातशाह ने साहबजादिया ने भी कहाया कि पुत्री कौल ना पालियो कर पी रहा कन्न मुरटी है दिल खोटा आकी फिर पल पार को चैन छटी है। दासू से दासू जाओ भाई गोंदे दे नाल जाओ उस नगरी दे विचों प्रेत कढ़े आओ। लो जी सानू भूता प्रेतों तो मरवाना चाहते हो पुरखा तू जा सत बचन जी मुरखा गद्दी दे मालक बन के शब्द फरमाया से हुकम दे प्रथाए। सो जह बैसा वै तह बैसा स्वामी जह ते जह तह जावा सब नगरी मैं एको राजा सब पवित हावा। जिथे भेजो महाराज जाता है जिथे बिठाओ बैठता है आग्या मनी। और किड्डी वड्डी भारी सेवा की सतगुरु अमरदास जी ने 72 से 84 साल की अवस्था तक आप अपने हथी सेवा करके गरीब नवाज सच्चे पातशाह जी ने गुरता गद्दी आप जी ने प्राप्त की। और ताम बचे उचारे ने कि सतगुरु की सेवा सफल है जे को करे चित लाए। एवें नहीं किया कि आप सेवा ना की हो कह दिता भी सिखो तुम सेवा करो। आप सच्चे पातशाह जी ने जो जो हुक्म करना सी अपने हत्थी और अपने शरीरक तौर से वरता के सच्चे पातशाह जी ने तां सानू आग्या की है। गरीब नवाज सच्चे पातशाह महाराज साहब जी ने मेहर कीतियां। चौथे सूख के भी यही गल बनी भाई रामा भी सतगुरु रामदास जी भी दोवें का संबंध भी एक हो गया है। सेवादार भी बड़े तगड़े ने। संगतों ने पूछा जी गुरता गद्दी कि संगते आपे परख लो परख होने लगी खड़े बने सब संगत आप जानते हो। अखीर तीसरी बारी कह लगा भाई रामा महाराज तुम बुढ़े हो गए तुहाडी उम्र 106 साल की हो गई है तुहानू चेता भुल गया मैं ठीक बनाया। अच्छा साड़ी उम्र की परख कर लगे चंगा भाई बचन कहान कोई गुरमुख बुढ़े कदे ना है जन अंतर सुरत गया ठीक है भाई। सतगुरु रामदास जी आ गया पुरखा खड़े ठीक नहीं बने हजूर मैं भुलन हार उस बख्शन योग ठीक ही ठीक नहीं बनिया मेरी बुद्ध छोटी है तू समर्थ वड्डा मेरी मत थोरी राम पालह अकिरत कहना पूर्ण दृष्ट तेरी राम। सो गुरु के अगे जिन्हें जिन्होंने शीस दवाया और आग्ञा मनी उन्होंने बख्शिश हुई है। अगे मिसाल है अपने पास तृतीये की सतगुरु अर्जन साहब सच्चे पातशाह ने आग्ञा मननी उन्हें ना मननी। फिर सतगुरु सच्चे पातशाह इसे तरह अगे तो अगे चलो पोतरे ने दात मिली तो फिर कोई मौका आया तो पोतरे ने दादे ने दात दी। सतगुरु अठवें पातशाह जी ने सतगुरु तेग बहादुर साहब दादा जी ने दात दी। एक एक कारण कि आग्ञा चलना कि हुक्म चलना। दसम पातशाह महाराज साहब के मौके के बारे दास बेनती कर चुका है समा ज्यादा ना लग जाता हो। सतगुरु सच्चे पातशाह ने जिन्हें जिन्होंने आग्ञा मनी परख की है इतिहास पढ़ के वेखो सब तो पहला परख होए जो राम राय के मसल सन उन्होंने प्रीति की उन्होंने दन मिले। फिर सच्चे पातशाह महाराज साहब ने सारे पंडित इकट्ठे किए ब्राह्मणी जात को छुड़ाने वास्ते कि नाराजगी ना कर कि सानू क्यों पिछे किया गया। भाई जिन्होंने मास खाना उन्होंने 5-5 मोहर जिन्होंने खीर खानी है उन्होंने 1-1 मोहर मास वाले पासे बड़िया बड़िया पंगत खीर वाले पासे थोड़े जो रह गए। महाराज कहेंगे जाओ बसिरके हो चुके हो माया वास्ते अपना धर्म छड़ चुके हो देना तो धन सी पर असं झूठ नहीं बोलते बचन जो असं उस तरह करा पर असू मास खाने 1-1 मोहर तो खीर खाने 5-5 मोहर और भी कोई थोड़े में है असं परख करनी चाहते हैं। सो केशव दास पंडित है जी साडे विचों लियाओ भाई उन्होंने भी बुलाओ बुलाया गया उन्हें भी अपनी जो मन मर्जी से की। हजूर सच्चे पातशाह ने ब्राह्मण जात को सानू छुड़ाने वास्ते उस समय वास्ते वो गल मनी तो एवं ने कह दे कि मैं सच्चा सी यतनों ने अपना बड़ा किया झूठा निकलिया। कारण की पंडित जी सो चंडी किधर गई महाराज कोई चंगी कोई बलि दो महाराज कहे पवित्र बलि देनी चाहिए है ना। ਸਿਆਣਾ ਸੀ ਬੜਾ ਕੇਸ਼ਵਦਾਸ ਪੰਡਿਤ ਬੜਾ ਚਤੁਰ ਸਮਝ ਗਿਆ ਕਿ ਅਸੀਂ ਬ੍ਰਾਹਮਣੀ ਚੋਣ ਯੁੱਗਾਂ ਦੇ ਗੁਰੂ ਤੇ ਦੇਵਤੇ ਤੇ ਪਵਿੱਤਰ ਕਹਾਉਂਦੇ ਆ ਮੈਨੂੰ ਹੀ ਵੱਢ ਕੇ ਹੁਣ ਵਿੱਚ ਸਿੱਟਣਗੇ ਮੈਂ ਝੂਠਾ ਨਿਕਲਿਆ ਹਾਂ ਭੱਜ ਨਿਕਲਿਆ ਉੱਥੇ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਵੀ ਚੰਗਾ ਹੋਇਆ ਹੁਣ ਪੜ੍ਹ ਤੋਂ ਤੁਹਾਡਾ ਕੋਈ ਹੱਕ ਨਹੀਂ ਆ ਸਿੱਖਾਂ ਦੇ ਉੱਪਰ ਅਸੀਂ ਕਹਿ ਦੇਣਾ ਹੈ ਕਿ ਸੇਵ ਕਰੀ ਇਨਹੀਂ ਕੀ ਭਾਵਤ ਔਰ ਕਿ ਸੇਵ ਸੁਹਾਤ ਨਾ ਜੀਕੋ। ਸੋ पातशाह महाराज साहब ने कृपा की और अपने परिवार ही ज्ञान विचों कढ़ के कहा कि यही साड़ी चंडी अस कृपान खंडो खड़ग तुप कबर अरतीर साहब सरोही साहसी यह हमारे पीर। और सतगुरु सच्चे पातशाह ने वचन किए जिते शस्त्र नामंग नमस्कार सामंग ये सारे परख होने तो बाद हम सिखा परख हुई ਗੁਰਦਾਸ ਬੇਨਤੀ ਕਰ ਚੁੱਕਾ ਹੈ ਸਿੱਖਾਂ ਦੀ ਪਰਖ ਕਰਨ ਤੋਂ ਪੰਜ ਸਿੱਖ ਨਿਤਰੇ ਹਨ ਔਰ ਪੰਜਾਂ ਨੂੰ ਆਪਣੇ ਹੱਥੀਂ ਝਟਕਾਇਆ। ਕਈ ਖਾਲਸਾ ਜੀ ਸਾਥੀਆਂ ਲੋਕ ਸਾਡੀ ਪੁਸ਼ਟ ਸ਼ਰਧਾ ਤੋੜਨ ਵਾਸਤੇ ਕਈ ਕਹਿੰਦੇ ਨੇ ਅਸੀਂ ਬੜੇ ਅਗਾਂਹ ਵਧੂ ਖਿਆਲਾਂ ਦੇ ਹਾਂ, ਨਵੀਂ ਖੋਜ ਕਰਦੇ ਹਾਂ, ਉਹਨਾਂ ਨੂੰ ਖੋਜ ਕਰਦੇ ਕੇਵਲ ਆਪਣੇ ਆਪ ਨੂੰ ਵੱਡੇ ਬਣਾਉਣ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਸ਼ਚਾ ਜੋ ਸਾਡੇ ਮਨ ਵਿੱਚ ਉਹਨੂੰ ਉਸੇੜਨਾ ਨਹੀਂ ਚਾਹੀਦਾ। ਕਈ ਲੋਕ ਕਹਿ ਦਿੰਦੇ ਸ਼ਾਇਦ ਬੱਕਰੇ ਵੱਢ ਦਿੱਤੇ ਹੋਣਗੇ। ਇਹ ਸਤਿਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਝੂਠੀ ਹੈ। ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ, ਸਤਿਗੁਰ ਮੇਰਾ ਮਾਰ ਦੀ ਗੱਲ ਹੈ। ਮਾਰ ਕੇ ਸੱਚੇ ਪਾਤਸ਼ਾਹ ਜੀ ਹੱਥੀਂ ਤੇ ਜਿਉਂਦਾ ਕਰ ਦਿੰਦੇ ਨੇ ਆਪਣੇ ਪਿਆਰਿਆਂ ਨੂੰ। ਬਲਕਿ ਮਿਰਤਕ ਤੋਂ ਪਾਇਓ ਤਨ ਸਾਸਾ, ਵਿਸ਼ਰ ਆਣ ਮਿਲਾਇਆ, ਪਸ਼ੂ ਤੇਤ ਮੁਗਧ ਪਾਇ ਸਰੋਤੇ, ਹਰ ਨਾਮਾ ਮੁਕਤ ਗਾਇਆ। ਕਿੰਨਿਆਂ ਮਰਿਆਂ ਨੂੰ ਜਿਉਂਦੇ ਕੀਤਾ, ਜਿਹੜੇ ਗੁਰੂ ਕੀ ਬਾਣੀ ਵਿੱਚ ਜਿਹੜੀਆਂ ਸਾਥੀਆਂ ਹਨ ਉਹਨਾਂ ਨੂੰ ਕਿਹੜਾ ਕੋਈ ਅੱਖੋਂ ਓਹਲੇ ਕਰ ਦੇਵੇਗਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਬੱਚਾ ਜਿਹੜਾ ਅੱਗ ਵਿੱਚ ਸੜ ਕੇ ਸੋ ਮਰ ਗਿਆ ਸੀ ਉਹਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਉਂਦਾ ਕੀਤਾ। ਉਸ ਮੌਕੇ ਤੇ ਪਵਿੱਤਰ ਸ਼ਬਦ ਇਹ ਉਚਾਰਿਆ। ਸੰਮਨ ਤੇ ਮੂਸਨ ਦੀ ਸਾਥੀ ਸਾਡੇ ਪਾਸ ਆ, ਫਿਰ ਵੱਢ ਲਿਆ ਆਪਣੇ ਪੁੱਤਰ ਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਜਿਉਂਦਾ ਕੀਤਾ। ਮਹਾਰਾਜ ਕਹਿੰਦੇ ਸਿੱਖੋ ਮਾਣ ਨਾ ਕਰਿਓ, ਅਸੀਂ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ। ਸਿਰ ਉਤਾਰ ਕੇ ਹਜ਼ੂਰ ਨੇ ਬਚਨ ਫਰਮਾਏ ਹਨ, ਸੰਮਣ ਜੋ ਇਸ ਪ੍ਰੇਮ ਕੀ ਦਮਕਿਆ ਹੋਤੀ ਸਾਥ, ਰਾਵਣ ਹੁੰਦੇ ਸੋ ਰੰਕ ਨਹੇ ਜਿਨ ਸਿਰ ਦੂਨੇ ਸਾਥ। ਜੇ ਕਿਤੇ ਇਹ ਪੈਸਿਆਂ ਦੇ ਬੱਚੇ ਪ੍ਰੇਮ ਖਰੀਦਿਆ ਜਾ ਸਕਦਾ ਤਾਂ ਰਾਵਣ ਕੋਈ ਕੰਗਾਲ ਤਾਂ ਨਹੀਂ ਸੀ। ਉਹਨੇ ਆਪਣੇ ਸਿਰ ਵੱਢ ਵੱਢ ਕੇ ਸ਼ਿਵਜੀ ਭਗਵਾਨ ਦੇ ਹਾਜ਼ਰ ਕੀਤੇ ਔਰ ਵਾਪਸ ਦੇ ਦਿੰਦੇ ਰਹੇ। 10 ਵਾਰੀ ਸਿਰ ਵੱਢ ਕੇ ਹਾਜ਼ਰ ਕੀਤੇ ਫਿਰ ਵਾਪਸ ਹੋਏ ਤਾਂ ਉਹਨੂੰ 10 ਸਿਰਾਂ ਲੋਕਾਂ ਨੇ ਕਿਹਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮਰੱਥ ਹਨ ਔਰ ਉਹਨਾਂ ਨੇ ਮਾਰ ਕੇ ਪੰਜਾਂ ਸਿੱਖਾਂ ਨੂੰ ਪਲਵਾਰ ਦੇ ਨਾਲ ਦੋ ਟੋਟੇ ਕਰਕੇ ਫਿਰ ਸੱਚੇ ਪਾਤਸ਼ਾਹ ਨੇ ਸੁਰਜੀਤ ਕੀਤਾ ਔਰ ਪੰਡਿਤ ਅੰਮ੍ਰਿਤ ਦੀ ਦਾਤ ਬਖਸ਼ੀ। ਜਿਸ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਚਾਰ ਕੁੜੈ ਸਨ ਤੋਂ ਸਾਨੂੰ ਮਨਾ ਕੀਤਾ, ਪੰਜਾਂ ਕਾਰਾਂ ਦੀ ਰਹਿਤ ਔਰ ਪੰਜਾਂ ਬਾਣੀਆਂ ਨਿਤਨੇਮ ਜਪਜੀ ਸਾਹਿਬ, ਜਾਪ ਸਾਹਿਬ, ਸਵਾਈਏ, ਚੌਪਈ, ਤਾਰਾਨੰਦ ਸਾਹਿਬ, ਅੰਮ੍ਰਿਤ ਵੇਲ ਦਾ ਨਿਤਨੇਮ, ਸ਼ਾਮ ਦੇ ਮੌਕੇ ਤੇ ਰਹਿ ਰਾਸ, ਰਾਜਨ ਦੇ ਮੌਕੇ ਤੇ ਕੀਰਤਨ ਸੋਨੇ ਦਾ ਆਪ ਜੀ ਨੇ ਹੁਕਮ ਕੀਤਾ ਔਰ ਪੰਜਵੇਂ ਸਰੂਪ ਦੇ ਵਿੱਚ ਵੀ ਆਗਿਆ ਕੀਤੀ ਘਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਾਏ ਅਰੋਗਾ, ਓਟ ਬਿਬਨ ਲਾਸੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਯੋਗਾ। ਚੌਥੇ ਸਰੂਪ ਦੇ ਵਿੱਚ ਆਗਿਆ ਕੀਤੀ ਭਾਈ ਗੁਰਦਾਸ ਜੀ ਦੇ ਪ੍ਰਸਾਦ, ਮਹਾਰਾਜ ਮੈਨੂੰ ਦੱਸੋ ਮੈਂ ਗੁਰਸਿੱਖੀ ਜੀਵਨ ਕਿਵੇਂ ਜੀਵਾਂ। ਹਜ਼ੂਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਆਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਤਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲੇ ਪਾਪ ਦੋਸ਼ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਵਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ। ਅਸੀਂ ਕਾਨੂੰਨ ਕੀ ਬਣਾਉਣਾ, ਕਾਨੂੰਨ ਬਣਿਆ ਪਿਆ, ਕਾਨੂੰਨ ਨੂੰ ਲਾਗੂ ਕਰਨਾ। ਅਸੀਂ ਕਾਨੂੰਨ ਨੂੰ ਛੱਡ ਚੁੱਕੇ ਹਾਂ, ਖਿੜਕ ਚੁੱਕੇ ਹਾਂ, ਜਿੰਨਾ ਕੁ ਖਿੜ ਗਏ ਹਾਂ ਉੱਥੇ ਆ ਜਾਈਏ। ਕਾਨੂੰਨ ਸਾਡੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਬਣਾ ਦਿੱਤਾ ਹੈ ਔਰ ਕਾਨੂੰਨ ਬੜਾ ਸੁਖਾਲਾ ਔਰ ਕਾਨੂੰਨ ਲੋਕ ਪਰ ਲੋਕ ਦੀ ਸਹਾਇਤਾ ਕਰਨ ਵਾਲਾ। ਸੱਚੇ ਪਾਤਸ਼ਾਹ ਜੀ ਆਪ ਨੇ ਮਿਹਰਾਂ ਕੀਤੀਆਂ ਹਨ। ਦਸਮ ਸਰੂਪ ਦੇ ਵਿੱਚ ਕਹਿ ਦਿੱਤਾ, ਸੁਣ ਗੁਰ ਸਿੱਖੀ ਰਹਿਤ ਤੋਂ ਤਜਾ ਤੰਬਾਕੂ ਸੰਗ, ਮਰਨੀ ਮਰੈ ਤੋਂ ਅੱਤ ਪਲਾ ਜਗ ਜੂਤ ਨੇ ਅੰਗ, ਸਿੱਖੀ ਨਿਸ਼ਾਨੇ ਹਰਫ ਅਸ ਪੰਜ ਕਾਸ, ਬਾਸ ਅਜੂ ਹਰ ਗਿਜ ਨਾ ਮੁਆਫ, ਉੱਕਾ ਹਜਾਮ ਤਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰ ਦਰੂ ਕਿਆ ਪਾਮ। ਸੋ ਚਾਰ ਕੁਰੈਤਾਂ, ਉੱਕਾ ਹਜਾਮ ਤਹਲਾਲ ਤੇ ਹਰਾਮ, ਜਿਸ ਵਿੱਚ ਪੰਜਵੀਂ ਕੁਰੈਤ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਕਦੇ ਕਿਸੇ ਸਿੱਖ ਨੇ ਆਪਣੇ ਦਾੜੇ ਨੂੰ ਕਾਲਾ ਨਹੀਂ ਕਰਨਾ। ਪਹਿਲੇ ਪਾਤਸ਼ਾਹ ਜੀ ਇਸ ਮੌਕੇ ਵੀ ਇਹ ਬਚਨ ਕੀਤੇ, ਜੇ ਜਰਵਾਣਾ ਪਰ ਹਰਾ ਜਰ ਵੇਸ਼ ਕਰਨ ਦੀ ਆਈ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹਨਾਂ ਪੂਰਾ ਸੰਤ ਬਚਾਇਆ, ਸਾਨੂੰ ਸ਼ਰਾਬ ਤੋਂ ਬਚਾਇਆ, ਮਾਣਸ ਭਰਿਆ ਆਣਿਆ, ਮਾਣਸ ਭਰਿਆ ਆਏ, ਜਿਸ ਪੀਤਾ ਮਤ ਦੂਰ ਹੋਏ, ਬਰਲ ਪਾਵਾ ਵਿੱਚ ਆਏ, ਆਪਣਾ ਭਰਾ ਨਾ ਪਛਾਣੋ, ਖਸਮੇ ਥੱਕੇ ਖਾਏ, ਜਿਸ ਪੀਤਾ ਖਸਮ ਵਿਸਰੈ, ਦਰਗਾ ਮਿਲਾ ਸਜਾਏ, ਝੂਠਾ ਮਦ ਮੂਲ ਨਾ ਪੀਚਣ, ਜੇ ਕਾ ਪਾਰ ਬਖਾਏ। ਉੱਕਾ ਹੀ ਝੂਠੀ ਸ਼ਰਾਬ ਨੂੰ ਨਹੀਂ ਪੀਣਾ, ਜਿੱਥੇ ਤੱਕ ਵੀ ਬਾਤ ਚੱਲਦੀ ਹੈ, ਜਦੋਂ ਤੱਕ ਹੋਸ਼ ਆਵਾਜ਼ ਕਾਇਮ ਹੈ ਪ੍ਰਾਣ ਚੱਲਦੇ ਹਨ। ਅੱਜ ਕੱਲ੍ਹ ਲੋਕ ਕਹਿੰਦੇ ਕਿ ਦਵਾਈ ਸਮਝ ਕੇ ਪੀਤੀ ਜਾਂਦੀ ਹੈ, ਗਲਾ ਸਾਫ਼ ਕਰਨ ਵਾਸਤੇ ਪੀਤੀ ਜਾਂਦੀ ਹੈ। ਤੋ ਭਾਈ ਗੁਰੂ ਘਰ ਦੇ ਵਿੱਚ ਕਿਤੇ ਵੀ ਇਹ ਨਹੀਂ। ਔਰ ਜਿਹੜੇ ਲੋਕ ਕਹਿੰਦੇ ਨੇ ਪੰਜਵਾਂ ਰਤਨ ਹੈ, ਰਤਨਾਂ ਦੇ ਵਿੱਚੋਂ ਸੀ ਪਰ ਇਹ ਪੀਤੀ ਕਿਹਨੂੰ, ਪੰਜਵਾਂ ਰਤਨ ਰਤਨ ਵੀ ਨਹੀਂ। ਜੇ ਗਿਣਤੀ ਕਰੀਏ ਸ੍ਰੀ ਮਨਰੰਭਾ ਬਾਣੀ ਸੰਖ ਭਲਨ ਪ੍ਰਭਾਲ ਵਿਖ ਤੇਰ ਸਲਪਰ ਸੰਖ ਅਮੀਰਾਜ ਰਾਜ, ਹੋਰ ਨੰਬਰ ਇਹਦਾ ਹੈ। ਪਰ ਪਿਆਈ ਕਿਹਨੂੰ, ਦੈਂਤਾਂ ਨੂੰ। ਅਸੀਂ ਦੈਂਤ ਨਹੀਂ ਬਣਨਾ, ਸਾਨੂੰ ਤਾਂ ਸਤਿਗੁਰੂ ਜੀ ਨੇ ਜਿਹੜੇ ਮਾਣਸ ਤੇ ਦੇਵਤੇ ਕੀ ਹੈ, ਦੇਵਤੇ ਵੀ ਕਿਹੜੇ, ਇਹ ਸਵਰਗ ਦੇ ਦੇਵਤੇ ਨੂੰ ਸਾਨੂੰ ਬਣਾਇਆ। ਉਹ ਦੇਵਤੇ ਵਿਚਾਰੇ ਤਾਂ ਦੇਹੀ ਕੋ ਸਿਮਰਨ ਦੇਵ, ਸੋ ਦੇਹੀ ਪਜ ਹਰ ਕੀ ਸੇਵ, ਸਾਨੂੰ ਦੇਵਤੇ ਕਿਹੜੇ ਬਣਾਇਆ, ਦਿਵ ਦਿੱਤਾ ਤੂੰ ਪ੍ਰਕਾਸ਼ ਸ਼ਰਤ ਪ੍ਰਕਾਸ਼ ਰੂਪ ਸਾਨੂੰ ਬਣਾਇਆ ਆਪਣਾ ਰੂਪ ਸਾਨੂੰ ਸਤਿਗੁਰੂ ਜੀ ਨੇ ਬਣਾਇਆ ਜੰਮਣ ਬੰਨ ਤੋਂ ਰਹਿਤ ਕਰਕੇ ਬ੍ਰਹਮ ਸਰੂਪ ਦੇ ਵਿੱਚ ਲੀਨ ਕੀਤਾ ਜਿਹਨਾਂ ਸਤਿਗੁਰ ਐਸੀ ਕਿਰਪਾ ਕੀਤੀ ਹੈ ਉਹਨਾਂ ਨੇ ਇਹ ਸ਼ਰਾਬ ਛੁਡਾਈ ਹੈ ਸਾਡੇ ਪਾਸ ਸਾਥੋਂ ਦੂਸਰੇ ਪਾਤਸ਼ਾਹ ਮੌਕੇ ਤੇ ਮਲੂਕ ਦਾਸ ਚੌਧਰੀ ਸ਼ਰਾਬ ਪੀਂਦਾ ਮਿਰਗੀ ਦੀ ਬਿਮਾਰੀ ਪੈਂਦੀ ਹੈ ਨੇੜੇ ਗੁਰੂ ਕੇ ਅਸਥਾਨ ਦੇ ਥੋੜਾ ਘਰ ਹੈ ਲੱਖਾਂ ਜੀਵ ਇੱਥੇ ਉਧਰ ਰਹਿ ਰਹੇ ਮਨਾ ਤੂੰ ਵੀ ਗੁਰੂ ਕੇ ਚਰਨਾਂ 'ਚ ਬੇਨਤੀ ਕਰ ਹਾਜ਼ਰ ਹੋਇਆ ਮਲੂਕ ਦਾਸ ਗਲਤੀ ਕੋਈ ਕਰਦਾ ਹੋਵੇਗਾ ਜੀ ਹੋਰ ਤਾਂ ਕੋਈ ਨਹੀਂ ਸ਼ਰਾਬ ਪੀਂਦਾ ਹਾਂ ਇਹਦੋਂ ਵੱਡੀ ਗਲਤੀ ਹੋਰ ਕੀ ਸਾਰੀਆਂ ਗਲਤੀਆਂ ਤੇ ਖਰਾਬੀਆਂ ਦੀ ਜੜ ਉਹ ਤਾਂ ਪੈਦਾ ਕਰ ਲਈ ਫਿਰ ਕਿਹੜੀ ਗਲਤੀ ਜਿਹੜੀ ਨਹੀਂ ਕਰੇਗਾ ਹਜ਼ੂਰ ਆ ਗਿਆ ਅੱਜ ਤੋਂ ਸ਼ਰਾਬ ਨਹੀਂ ਪੀਣੀ ਸੱਤ ਵਚਨ ਮਿਰਗੀ ਵੀ ਨਹੀਂ ਆਵੇਗੀ ਸੱਤ ਸਾਲ ਦੇ ਮਿਰਗੀ ਪਈ ਭਾਗ ਖੋਟੇ ਭਾਗ ਜਾਗਤਾ ਸੋ ਬੂੰਦਾਬਾਂਦੀ ਹੋ ਰਹੀ ਹੈ ਕੁੱਕੜ ਦੀ ਗਰਦਨ ਮਰੋੜ ਲਈ ਬੋਤਲ ਮੰਗਾ ਲਈ ਬੋਤਲ ਨਹੀਂ ਹੋਵੇਗਾ ਉਸ ਮੌਕੇ ਤੇ ਸੁਰਾਹੀ ਹੋਵੇਗੀ ਮੰਗਾ ਲਈ ਪੀ ਲਈ ਕਮਰਾ ਹੋ ਗਿਆ ਬਰਨ ਪਾਵਾ ਵਿੱਚ ਆਏ ਦਿਮਾਗ ਦੇ ਵਿੱਚ ਖਰਾਬੀ ਪਾਈ ਉਸੇ ਬਾਰੀ ਚ ਬੈਠ ਕੇ ਪਾਪਾ ਜੀ ਸਜੋ ਦੀਵਾਨ ਦੇ ਵਿੱਚ ਪਾਪਾ ਜੀ ਅੱਜ ਨੀ ਮੈਥੋਂ ਰਿਹਾ ਗਿਆ ਕਹਿੰਦਾ ਉਹ ਹੁਕਮ ਦੇ ਸਾਡੇ ਹੁਕਮ ਵਿੱਚ ਹੀ ਪਕੜੀ ਹੋਈ ਸੀ ਆ ਹੀ ਲੈ ਚੱਟ ਮਿਰਗੀ ਉੱਠੀ ਉਸੇ ਬਾਰੀ ਵਿੱਚੋਂ ਗਰਦਨ ਪਰਨੇ ਥੱਲੇ ਡਿੱਗ ਕੇ ਚੜ੍ਹਾਈ ਕਰ ਗਿਆ ਸੋ ਕਿੰਨੀਆਂ ਮਸਾਲਾ ਹਨ ਸਾਡੇ ਪਾਸ ਹਜ਼ੂਰ ਦੇ ਬਚਨ ਹਨ ਮਦਰਾ ਦਹਿਤਾ ਸਭ ਕੁਲ ਪੰਗ ਦਹਿ ਤਨ ਏਕ ਜਗਤ ਜੂਰ ਸਤ ਕੁਲ ਦਹਿ ਨਿੰਦਾ ਦਹਿ ਅਨੇਕ ਇਸ ਵਾਸਤੇ ਭੈੜੀ ਸ਼ਰਾਬ ਚਾਰ ਕੁਰੈਤਾਂ ਦਾੜੀ ਰੰਗੜੀ ਹੋਰ ਬਾਕੀ ਜਿਹੜੀਆਂ ਬੜੀਆਂ ਕੁਰੀਤੀਆਂ ਹਨ ਸਾਡੇ ਵਿੱਚ ਜਿਹਨਾਂ ਤੋਂ ਸਤਿਗੁਰੂ ਜੀ ਨੂੰ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਸੀ ਉਹਨਾਂ ਤੋਂ ਬਚਣਾ ਚਾਹੀਦਾ ਸੋ ਜੇ ਸਾਡਾ ਜੀਵਨ ਜੋ ਅਸੀਂ ਰਾਗੀ ਹਾਂ ਜੋ ਅਸੀਂ ਗ੍ਰੰਥੀ ਸਿੰਘ ਹਾਂ ਸਾਡੀ ਬੜੀ ਭਾਰੀ ਜ਼ਿੰਮੇਵਾਰੀ ਹੈ ਛੋਟੀ ਜਿਹੀ ਜ਼ਿੰਮੇਵਾਰੀ ਨਹੀਂ ਜਿੰਨਾ ਪ੍ਰਚਾਰ ਦਾ ਮੁੱਢ ਹੈ ਸੋ ਉਹ ਅਸੀਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਆਪ ਜੀ ਨੇ ਸੰਪੂਰਨ ਕੀਤਾ ਉਸ ਮੌਕੇ ਤੇ ਵਿਚਾਰ ਕੀਤੀ ਕਿ ਹੁਣ ਇਹ ਸਤਿਗੁਰੂ ਗ੍ਰੰਥ ਸਾਹਿਬ ਦਾ ਚੌਰ ਸਾਹਿਬ ਕਿਸ ਨੂੰ ਪਕੜਾਈਏ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਸ ਨੂੰ ਬਿਠਾਈਏ ਉਹ ਕਿਹੜਾ ਐਡਾ ਵੱਡਾ ਸਿੱਖ ਭਾਲੀਏ ਉਹ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹੋਏ ਆ ਜੇ ਤੁਹਾਡੀਆਂ ਵਿੱਚੋਂ ਕਿਸੇ ਨੇ ਇਹ ਸੇਵਾ ਦਿੱਤੀ ਉਹਨਾਂ ਨੂੰ ਮਾਣ ਹੈ ਕਿ ਮੈਂ ਸਾਡੇ ਵਿੱਚੋਂ ਸਤਿਗੁਰੂ ਨਾਨਕ ਸਾਹਿਬ ਹੋਏ ਇਹਨਾਂ ਵਿੱਚੋਂ ਕਹਿਣਗੇ ਗੁਰੂ ਅੰਗਦ ਸਾਹਿਬ ਹੋਏ ਭੱਲੇ ਕਹਿਣਗੇ ਸਤਿਗੁਰੂ ਅਮਰਦਾਸ ਜੀ ਹੋਏ ਸੋਢੀ ਕਹਿਣਗੇ ਕਿ ਹੁਣ ਗੁਰਤਾ ਗੱਦੀ ਸੋ ਬੀਬੀ ਭਾਨੀ ਜੀ ਨੇ ਬੇਨਤੀ ਕਰਕੇ ਸੋਢ ਬੰਸ ਵਿੱਚ ਲੈ ਲਈ ਹੈ ਪੱਕੇ ਤਰੀਕੇ ਦੇ ਨਾਲ ਹੁਣ ਅਸੀਂ ਮਾਲਕੀ ਬਣ ਗਏ ਇਸ ਨੂੰ ਇਹ ਸੇਵਾ ਦੇਈਏ ਜੋ ਸਿੱਖੀ ਵਿੱਚ ਨਿਪੁੰਨ ਚਤੁਰ ਤੇ ਅਹਿਲ ਹੋ ਹਜ਼ੂਰ ਦੇ ਬਚਨ ਹਨ ਹਸਤੀ ਸਿਰ ਜੋ ਅੰਕਤ ਹੈ ਅਹਲ ਜਿਉਂ ਸਿਰ ਦੇ ਮੰਤਰ ਆਗਾ ਰਾਸਤਾ ਉਹ ਵੀ ਸੇਵ ਕਰੇ ਤੇ ਉਹ ਗੁਰਮੁਖ ਆਪ ਨਿਵਾਰੀਆ ਸਭ ਰਾਜ ਪ੍ਰਿਥ ਕਾ ਲੋਕ ਗੁਰਮਤ ਮਤ ਅਚਲ ਹੈ ਚਲਾਏ ਨਾ ਸਕਾ ਸੇ ਅਹਰਨ ਮਤ ਵੇਦ ਹਥਿਆਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਵੇਖਿਆ ਕਿ ਕੇਵਲ ਬਾਬਾ ਬੁੱਢਾ ਜੀ ਇਸ ਸੇਵਾ ਦੇ ਲਾਇਕ ਹਨ ਔਰ ਜਿਹਨਾਂ ਦੇ ਪਾਸ ਸਾਡੀ ਮਾਤਾ ਨੂੰ ਜਗਤ ਮਾਤਾ ਨੂੰ ਭੇਜਿਆ ਜੇ ਅੱਗੇ ਵਾਸਤੇ ਸਾਹਿਬਜ਼ਾਦਾ ਚਾਹੁੰਦੇ ਹੋ ਤਾਂ ਬ੍ਰਹਮ ਗਿਆਨ ਵਿੱਚ ਨਿਪੁੰਨ ਇੰਦਰੇ ਜਿਤ ਜੀਵਨ ਮੁਕਤ ਬ੍ਰਹਮ ਗਿਆਨੀ ਭਗਤ ਗਿਆਨੀ ਬਾਬਾ ਬੁੱਢਾ ਜੀ ਹਨ ਉਹਨਾਂ ਦੇ ਪਾਸੋਂ ਵਰ ਮਿਲ ਸਕਦਾ ਹੈ ਉਹਨਾਂ ਕੋਲ ਸਿੱਖਾਂ ਨੂੰ ਖਾਲਸਾ ਜੀ ਇਹ ਸੇਵਾ ਦਿੱਤੀ ਗਈ ਔਰ ਭਾਈ ਸਾਹਿਬ ਦੀ ਪਦਵੀ ਪ੍ਰਾਪਤ ਹੋਈ ਸੋ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਇਹ ਬਖਸ਼ਿਸ਼ਾਂ ਹੋਈਆਂ ਸਮਾਂ ਜ਼ਿਆਦਾ ਹੋ ਗਿਆ ਹੁਣ ਮੈਂ ਦਾਸ ਇੱਥੇ ਬੇਨਤੀ ਸੰਤੋਚਦਾ ਹੈ ਸੋ ਸਾਡੀ ਵੱਡੀ ਭਾਰੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਗ੍ਰੰਥੀ ਸਿੰਘ ਕਹਾਉਂਦੇ ਹਾਂ ਉਸ ਮੌਕੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਬਾਬਾ ਬੁੱਢਾ ਜੀ ਵਾਲੀ ਪਦਵੀ ਪ੍ਰਾਪਤ ਹੋਈ ਹੈ ਭਾਈ ਮਨੀ ਸਿੰਘ ਵਾਲੀ ਪਦਵੀ 'ਤੇ ਅਸੀਂ ਸਥਿਤ ਹੋਏ ਹਾਂ ਸਾਨੂੰ ਭਾਈ ਦਾ ਦਰਜਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ ਆਪਣਾ ਭਰਾ ਬਣਾਇਆ ਹੈ ਇਸ ਵਾਸਤੇ ਸਾਡਾ ਜੀਵਨ ਉੱਚਾ ਹੋਵੇ ਜੇ ਅਸੀਂ ਆਪਣਾ ਜੀਵਨ ਉੱਚਾ ਨਹੀਂ ਕਰਾਂਗੇ ਤਾਂ ਭਾਈ ਗੁਰਦਾਸ ਸਾਹਿਬ ਨੇ ਫਰਮਾਇਆ ਬੱਜਰ ਪਾਪ ਨਾ ਲੱਥਣੀ ਜੋ ਕੀਤਾ ਗੰਗਾ ਬਾਹਰ ਪਾਪ ਕਰਕੇ ਲੋਕ ਗੰਗਾ 'ਤੇ ਜਾ ਕੇ ਲਾਉਂਦੇ ਨੇ ਅਤੇ ਜੇ ਗੰਗਾ ਜਾ ਕੇ ਉਹਦੇ ਕਿਨਾਰੇ 'ਤੇ ਜਾ ਕੇ ਜੇ ਕੋਈ ਪਾਪ ਕਰੇ ਕਹਿੰਦੇ ਉਹ ਨਹੀਂ ਉਤਰਨਾ ਲੋਕ ਇੱਥੇ ਆਉਂਦੇ ਨੇ ਆਪਣੇ ਪਾਪ ਲਾਉਣ ਔਰ ਸਾਡੇ ਪਾਸੋਂ ਅਰਦਾਸਾਂ ਕਰਵਾਉਂਦੇ ਨੇ ਬੇਨਤੀਆਂ ਕਰਵਾਉਂਦੇ ਨੇ ਭਾਈ ਸਾਹਿਬ ਜੀ ਬੇਨਤੀ ਕਰੋ ਮੇਰੇ ਪਾਪ ਲੈ ਜਾਣ ਉਹਨਾਂ 'ਤੇ ਬਖਸ਼ਿਸ਼ ਹੋਵੇ ਅਤੇ ਜੇ ਭਾਈ ਸਾਹਿਬ ਹੀ ਹਰੋਲ ਜਾਂ ਸ਼ਰਾਬੀ ਨਿਤਨੇਮ ਤੋਂ ਗਿਰਿਆ ਹੋਇਆ ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਵਿਚਾਰਿਤ ਅਤੇ ਜੀਵਨ ਢਿੱਲਾ ਹੈ ਅਤੇ ਫਿਰ ਉਹਨੇ ਅਰਦਾਸ ਕੀ ਕਰਨੀ ਹੈ ਉਹਦੀ ਅਰਦਾਸ ਕੀਤੀ ਦਾ ਲਾਭ ਵੀ ਕੀ ਔਰ ਸਗੋਂ ਵੱਜਰ ਪਾਪ ਆਪ ਕਰ ਰਿਹਾ ਉਹਨੇ ਉਤਰਨਾ ਰਾਗੀ ਸਿੰਘ ਹੋ ਕੇ ਜੇ ਸ਼ਰਾਬ ਪੀਤਿਆ ਤਾਂ ਬਿਨਾਂ ਗਲਾ ਹੀ ਸਾਫ਼ ਨਹੀਂ ਹੁੰਦਾ ਜੇ ਲਾਲਚੀ ਅਤਿਅੰਤ ਬਹੁਤੇ ਤੋਂ ਬਹੁਤਾ ਉਹਦਾ ਪ੍ਰਭਾਵ ਸੰਗਤਾਂ ਦੇ ਉੱਪਰ ਨਹੀਂ ਪੈਣਾ ਮਰਨੀ ਅਕਾਦਰ ਹੋਣਗੇ ਸੁਣ ਵਾਲੀਆਂ ਸੰਗਤਾਂ ਦੇ ਜੇ ਕੇਵਲ ਇਸੇ ਪਾਸੇ ਵਾਲੀ ਖਿਆਲ ਹੈ ਕਿ ਕੋਈ ਪੈਸਾ ਰੱਖਦਾ ਹੈ ਕਿ ਨਹੀਂ ਜੇ ਤਾਂ ਵਾਜੇ ਕਿ ਬਹੁਤੇ ਪੈਸੇ ਆ ਗਏ ਤਾਂ ਉੱਚੀ ਉੱਚੀ ਸੁਣਾ ਨਹੀਂ ਤਾਂ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਦਰਦ ਸੰਭਾਲੇ ਇਉਂ ਫਿਰ ਕਰਨ ਲੱਗ ਜਾਣਾ ਇਉਂ ਨਹੀਂ ਕਰਨਾ ਚਾਹੀਦਾ ਸੋ ਸਾਡਾ ਜੀਵਨ ਉੱਚਾ ਹੋਵੇ ਤਪ ਅਤੇ ਤਿਆਗ ਦੇ ਨਾਲ ਗੁਰਮਤ ਦਾ ਪ੍ਰਚਾਰ ਹੋ ਸਕਦਾ ਐਵੇਂ ਨਹੀਂ खालसा जी कुरीतियां का प्रचार कुरीती वाला पुरुष कर सकता है। सो जो गुरमत का प्रचार है इस वास्ते प्रचारक की बड़ी भारी जिम्मेवारी है और सब तो वड्डी ए कि जीवन उच्चा होवे और अमली जीवन होवे। सुखे का अमली नहीं, शराब का अमली नहीं, सो होर किस चीज का ना कोई अमली समझ लेंदा होवे। आप जो रसना तो कहता है गुरु का सिख वो तो अपने शरीर तौर पर उस पर वरत रहा हो, ना हो कि जिन मन होर मुख होर कि कांडे कच्चे कच्चे हो जाएंगे फिर असू साधी परवाह नहीं किसी ने फिर करनी। जब एक अहम विपरन के रीत तब मैं ना करो इनकी प्रतीत। सो यह कानून फिर साढ़े से लागू हो जाएगा कि यो ना हो। धन गुरु गोबिंद सिंह साहब ने हद ही मुका दी। पांच थावां ते इतिहास में चाहता है सुखे सिद्ध कोई बचन करने तो पांच वारी सतगुरु कलगीधर सच्चे पातशाह तनखाह लाई है सिंह ने। अज जे कोई गलती करता है, अज जे कोई कुरैत कर लेता है, जे उन्हू अपने आप एहसास ही नहीं कि मैं पंजा प्यारों तो मुआफी लवा, मैं वड्डा ग्रंथी, मैं वड्डा रागी, लोगों से मेरी इन्नी प्रभुता, जे मैं ये कह दिता कि मैंने तनखाह लाओ लोगों की निगाह में मैं गिर जावा। अज बारली वडियाई से शोभा की सानू पै गई तो उच्चा जीवन से दसम पातशाह वाला आदर्श। भाई असी तो इन्ना ही किया है कि यह मठ चंगा ये कब्र चंकी बनी हुई है। भाई मान सिंह जी कहते महाराज तनखाह लावी, तुम्हें किया है कि गोर बड़ी मठ भूल ना मन, तुम्हें प्रत्यक्ष थोड़ी महिमा की है, लाओ भाई तनखाह। सच्चे पातशाह जी ने पंजा प्यारे ने 25 रुपया तनखाह लाई। इतिहास पढ़ के वेखो लूंगी तो खेस लिया के हाजिर किया, हजूर ने लक नाल लूंगी लपेट ली। महाराज एक ही तुम किया कि शहर के पुत्र की भी ये चादर ये लूंगी तनखाह लावे, लाओ खालसा जी तनखाह। महाराज तुम ये क्यों करते हो, खालसा जी तुम्हें सिखाने वास्ते कर रहे हो। जलों तक तनखा लवाते रहोगे, जलों तक तनखा लाते रहोगे, तदों तक चढ़ती कला रहेगी। जो ये कहोगे कि मैनू कौन है जोड़ा तनखा लावे, मैनू कि अटका सके तो रोक सके, सहदियों कला चले जाओ। खालसा जी साडा जीवन ऐसा होना चाहिए। दस एक दो मिनट होर गलती कर लवान टाइम की उलंघना की। सो महापुरख संत बाबा गुरबचन सिंह साहब जी खालसा पिंडरां वाले भावें दसवें पातशाह की आग्या कि अपने की प्रभुता आप नहीं करनी चाहिए, पर अपने का गुण वो भी नहीं अखा सोले करना चाहिए। आप जदों इनान करते शरीर कुछ विद्ध हो चुका से, सुते सिद्ध उन्होंने गात्रे के कृपान 8 साल रही है, एड्डी वड्डी कृपान उन्होंने गात्रे होंगी सी। जदों इनान करना उस मौके से इस थोड़ी जी छोटी कृपान होंगी सी जो शीश के उपर अपने परने में लपेट के शीश के उपर पहला सजाई जाती, फिर वो कृपान गात्रे से लाई जाती, पहला वो कृपान शीश से सजा लेनी है। क्योंकि पंजा कारा की राहत यह नहीं कि रात को असं कृपान किली से टंग देिए तड़के उठ के फिर पा लेंगे, ये कोई कितने मर्यादा नहीं। दसम पातशाह ने यह नहीं किया, बल्कि कहा कि हर किसी मुआफ कदम मुआफ नहीं करेंगे जिहड़े कहिंदे कृपाना गात्रे की लोड़ है, कंगे रेत टंग लो, बिल्कुल गलती और सख्त गलती है। सो एक दिन दास के पासों भुल हुई, गलती हो गई, कृपान बदलाव लगा हाँ, वो कृपान छोटी फड़ा रहा है, वड्डी पकड़ लगा हाँ, अचन चेत एक सैकेंड का फर्क पै नहीं पाया, थोड़ा जहा हथ उरे रह गया और उन्होंने छेती हथ कृपान पा लिया। इन्ने इन्नी दास में पाड़ना हुई शायद सारी जिंदगी 13 साल नहीं हुई, और इन्ना अफसोस महापुरुखों ने किया एक सैकेंड पर वो कृपान के गत में हथ नहीं पाया। रो पाया उस मौके से आप जाके महाराज की हजूरी च खड़े हो गए, कहते छेती करो पंज प्यारे सानू तनखाह लाओ, असं उन्हें चिर जल पानी नहीं कोई मूँह में पाना, एक सैकेंड पर गात्रा साढ़े हाथ से दूर क्यों हो। खालसा जी पंजा प्यारे ने तनखाह लाई और कहे जो मर्जी रज के तनखाह लाओ। तनखाह लगी आप जी ने पंज जपजी साहब के पास श्री गुरु ग्रंथ साहब तो करो, और उन्होंने पंज जपजी साहब के पास किए और फिर कह लगे भाई तुम भी करो, सारी संगत के पासों पाठ करवाए और कहा कि सुनो कदे भी भाई पंजा कारा की रहस जो साढ़े पासों चलेगी तो साढ़े पास कुछ भी नहीं रह गया। आज का तखलस एवं खालसा नहीं कि तखलस ही रख लिया हो खालसे वाला जीवन ना हो। सो खालसा जी जो साडा जीवन ऐसा निगर से ठोस होगा, साढ़े तुरे जाने भी संगत से प्रभाव पवेगा, साढ़े बैठन का प्रभाव भी पवेगा, साढ़े कीर्तन से कथा का प्रभाव भी पवेगा, साढ़े प्रचार का प्रभाव भी पवेगा, साड़ी अरदास भी मनी जाएगी, रहत मरिया रह जे पके रहिए। सतगुरु जी कृपा कर सारे उच्चे जीवन वाले हो, दास हुक्म होया कि कोई बेनती कर। सो आप सब सियाणे हो, सतगुरु जी के चरणों की अरदास ही करनी बनती है कि कलयुग के भयानक समय में सच्चे पातशाह अपने रहत मर्यादा आप साढ़े पासों कृपा करके रखाओ, आप मेरा करो। वाहिगुरु जी का खालसा वाहिगुरु जी।
नानक आपने हाथ सब को उतार दी, नानक आपने हाथ